ਕਿ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਅੰਸ ਵੰਸ ਵਿੱਚੋਂ ਹੋਏ ਹੈ, ਉਹ ਵੀ ਬੜੇ ਤਕੜੇ ਵਿਦਵਾਨ ਸਨ ਅਤੇ ਜਿਨ੍ਹਾਂ ਨੇ ਜਿਹੜੀ ਗੁਰਮਤਿ ਦੀ ਵਿਦਿਆ ਹੈ ਸੰਤਰੇਣ ਪ੍ਰੇਮ ਸਿੰਘ ਜੀ ਨੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਤੋ ਵਾਲਾ ਉਹ ਡੇਰਾ ਬਾਜਦਾ ਹੈ ਜਿੱਥੇ ਗੁਰਮਤਿ ਦੀ ਟਕਸਾਲ ਚੱਲ ਰਹੀ, ਬਾਣੀ ਦੀ ਟਕਸਾਲ ਚੱਲ ਰਹੀ ਹੈ। ਉੱਥੋਂ ਇਹ ਸੰਤਰੇਣ ਸਿੰਘ ਜੀ ਨੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਸੀ, ਇਤਿਹਾਸ ਵੀ ਸਾਰਾ ਪੜ੍ਹਿਆ ਬਚਿਆ ਸੀ। ਫਿਰ ਇਹਨਾਂ ਦੇ ਹੀ ਛੋਟੇ ਗੁਰ ਭਾਈ, ਉਹਨਾਂ ਦਾ ਨਾਮ ਵੀ ਪ੍ਰੇਮ ਸਿੰਘ ਹੀ ਸੀ, ਪਰ ਉਹ ਬੇਦੀਆਂ ਦੀ ਵੰਸ ਵਿੱਚੋਂ ਸੀ। ਇਹ ਸੰਤਰੇਣ ਕਵੀ ਪ੍ਰੇਮ ਸਿੰਘ ਜੀ ਗੁਰੂ ਅੰਗਦ ਸਾਹਿਬ ਜੀ ਦੀ ਅੰਸ ਵੰਸ ਵਿੱਚੋਂ ਸੀ। ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੱਡੇ ਸੁਪੁੱਤਰ ਦਾਸੂ ਜੀ ਸਨ, ਉਹਨਾਂ ਦੀ ਅੱਗੇ ਪੀੜ੍ਹੀ ਵਿੱਚੋਂ ਦਸਵੀਂ ਪੀੜ੍ਹੀ 'ਤੇ ਹੋਏ। ਕਵੀ ਸੰਤਰੇਣ ਸਿੰਘ ਜੀ ਨੇ ਆਪਣਾ ਜਿਹੜੀ ਬੰਸਾਵਲੀ ਹੈ ਇੱਕ ਕਵਿਤ ਵਿੱਚ ਦਿੱਤੀ ਹੈ। ਆਪਾਂ ਹੁਣ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਉਹਨਾਂ ਨੇ ਲਿਖਿਆ, ਜਿਸ ਕਰਕੇ ਉਹਨਾਂ ਦੀ ਅੰਸ ਵੰਸ ਦੇ ਸੰਬੰਧ ਵਿੱਚ ਹੀ ਪਹਿਲਾਂ ਥੋੜ੍ਹਾ ਬਹੁਤਾ ਵਿਚਾਰ ਕਰ ਲਈਏ। ਉਹ ਕਵਿਤ ਲਿਖਿਆ ਕਵੀ ਸੰਤਰੇਣ ਸਿੰਘ ਜੀ ਨੇ ਆਪਣੀ ਅੰਸ ਵੰਸ ਦੇ ਸੰਬੰਧ ਵਿੱਚ। ਸ੍ਰੀ ਗੁਰੂ ਨਾਨਕ ਸਰੂਪ ਗੁਰੂ ਅੰਗਦ ਜੀ ਤਾਹੇ ਕੇ ਸੁਪੁੱਤਰ ਸ੍ਰੀ ਦਾਸੂ ਜੀ ਬਖਾਨੇ। ਸ਼ੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ, ਉਹਨਾਂ ਦੇ ਸਰੂਪ, ਉਹਨਾਂ ਦੇ ਗੁਰਤਾ ਗੱਡੀ ਦੇ ਤਖ਼ਤ ਬਿਰਾਜਣ ਵਾਲੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਅੱਗੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਦਾਸੂ ਜੀ ਕਰਕੇ ਕਿਹਾ ਜਾਂਦਾ ਹੈ, ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋਏ ਧਿਆਨ ਦਾਸ ਜੀ, ਯਾਨੀ ਦਾਸੂ ਜੀ ਦੇ ਸੁਪੁੱਤਰ ਸਨ ਧਿਆਨ ਦਾਸ ਜੀ। ਫਿਰ ਧਿਆਨ ਦਾਸ ਦੇ ਅੱਗੇ ਪੁੱਤਰ ਸਨ ਉੱਤਮ ਦਾਸ ਜੀ ਹੋਏ, ਉੱਤਮ ਦਾਸ ਜੀ ਦੇ ਗ੍ਰਹਿ ਵਿਖੇ ਅੱਗੇ ਜੱਗਾ ਮੱਲ ਜੀ ਹੋ ਗਏ। ਜੱਗਾ ਮੱਲ ਜੀ ਦੇ ਸਪੁੱਤਰ ਅੱਗੇ ਘਰ ਦੇ ਵਿੱਚ ਗੋਬਿੰਦ ਮੱਲ ਜੀ ਹੋ ਗਏ। ਫਿਰ ਉਦੋਂ ਬਾਅਦ ਇਹਨਾਂ ਦੇ ਸਾਹਿਬਜ਼ਾਦਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ। ਫਿਰ ਇਹ ਜਿੱਥੇ ਜਾਂ ਦਾਸ ਕਿਹਾ ਜਾਂਦਾ ਸੀ ਮਗਰ ਜਾਂ ਮੱਲ ਕਿਹਾ ਜਾਂਦਾ ਸੀ, ਉੱਥੇ ਫਿਰ ਇਹਨਾਂ ਦੀ ਜਿਹੜੀ ਹੈ ਸੰਖਿਆ ਬਦਲ ਗਈ, ਸੰਗਿਆ ਬਦਲ ਗਈ ਖੁਸ਼ਹਾਲ ਸਿੰਘ। ਵੀ ਇਹ ਗੋਬਿੰਦ ਦਾਸ ਜੀ ਦੇ ਜਿਹੜੇ ਪੁੱਤਰ ਅੱਗੇ ਖੁਸ਼ਹਾਲ ਸਿੰਘ ਛੇਵੇਂ, ਅੱਗੇ ਇਹ ਪੰਜਵੇਂ ਥਾਂ ਹੋਏ। ਅਤੇ ਖੁਸ਼ਹਾਲ ਸਿੰਘ ਜੀ ਦੇ ਪੁੱਤਰ ਅੱਗੇ ਛੇਵੇਂ ਹੋਏ ਥਾਂ 'ਤੇ ਜੱਸਾ ਸਿੰਘ ਜੀ। ਜੱਸਾ ਸਿੰਘ ਜੀ ਦੇ ਘਰ ਦੇ ਵਿੱਚ ਅੱਗੇ ਪੁੱਤਰ ਹੋਏ ਰਤਨ ਸਿੰਘ ਸੱਤਵੇਂ ਥਾਂ, ਸੱਤਵੀਂ ਪੀੜ੍ਹੀ ਵਿੱਚ। ਉਹਨਾਂ ਦੇ ਘਰ ਦੇ ਵਿੱਚ ਅੱਗੇ ਪੁੱਤਰ ਹੋਏ ਸੁਖਾ ਸਿੰਘ ਜੀ, ਇਹ ਅੱਠਵੇਂ ਥਾਂ ਸਨ। ਉਹਨਾਂ ਦੇ ਅੱਗੇ ਸੁਪੁੱਤਰ ਹੋਏ ਲਛਮਣ ਸਿੰਘ ਜੀ, ਇਹ ਨੌਵੇਂ ਥਾਂ ਸਨ। ਫਿਰ ਅੱਗੇ ਦਸਵੀਂ ਪੀੜ੍ਹੀ ਜਿਹੜੀ ਹੈ ਉਹ ਸੰਤਰੇਣ ਕਵੀ ਪ੍ਰੇਮ ਸਿੰਘ, ਯਾਨੀ ਦਸਵੀਂ ਬਾਬਾ ਦਾਸੂ ਜੀ ਦੇ ਦਸਵੇਂ ਥਾਂ 'ਤੇ ਦਸਵੀਂ ਪੀੜ੍ਹੀ ਤੇ ਜਿਨ੍ਹਾਂ ਨੇ ਆਹ ਪੁਸਤਕ ਲਿਖਿਆ ਹੈ ਨਾ, ਕਵੀ ਸੰਤ ਰਿਣ ਪ੍ਰੇਮ ਸਿੰਘ, ਵੀ ਉਹ ਲਕਸ਼ਮਣ ਦਾਸ ਜੀ ਦੇ ਲਕਸ਼ਮਣ ਸਿੰਘ ਦੇ ਘਰ ਦੇ ਵਿੱਚ ਪੈਦਾ ਹੋਏ ਸਨ। ਵੀ ਕਦੋਂ ਪੈਦਾ ਹੋਏ ਸਨ? ਉਹ ਕਵੀ ਜੀ ਨੇ ਆਪਣਾ ਜਿਹੜਾ ਜਨਮ ਦਾ ਸੰਪਤ ਹੈ ਅਤੇ ਜਿਸ ਮਹੀਨੇ ਉਹਨਾਂ ਨੇ ਇਹ ਸੰਸਾਰ ਦੇ ਵਿੱਚ ਜਨਮ ਲਿਆ ਉਹ ਆਪ ਹੀ ਲਿਖਿਆ। ਸੰਮਤ ਸ੍ਰੀ ਨਾਨਕ ਚਾਰ ਦਾਸ, ਸੰਮਤ ਸ੍ਰੀ ਨਾਨਕ ਜੀ ਚਾਰ ਸੱਤ ਦਸ ਮਾਹੇ ਖੰਡ ਦੋ ਹੈ। ਨਰਿਆਵ ਪਹਿਲੀ ਮਗਰ ਭਵ ਲਇਓ ਹੈ। ਸੰਮਤ ਸ੍ਰੀ ਨਾਨਕ ਚਾਰ ਸੱਤ ਦਸ ਮਾਹੇ ਖੰਡ ਨਰਿਆਵ ਪਹਿਲੀ ਮਗਰ ਭਵ ਲਇਓ ਹੈ। ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਨਕ ਸ਼ਾਹੀ ਸੰਮਤ ਸੀ ਉਸ ਵੇਲੇ 410 ਸੀ, ਯਾਨੀ ਬਿਕਰਮੀ ਸੰਮਤ 1935 ਸੀ। ਬਿਕਰਮੀ ਸੰਮਤ 1935 ਨੂੰ ਤੇ ਨਰਿਆਵ ਕਸਬੇ ਵਿੱਚ, ਜੋ ਕੁਹਾੜ ਦੇ ਜ਼ਿਲ੍ਹੇ ਵਿੱਚ ਨਰਿਆਵ ਕਸਬਾ ਹੈ, ਤੇ ਕਵੀ ਜੀ ਕਹਿੰਦੇ ਮੱਘਰ ਭਵ ਲਇਓ ਹੈ, ਪਹਿਲੀ ਮੱਘਰ ਭਵ ਲਇਓ। ਵੀ ਮੱਘਰ ਦਾ ਮਹੀਨੇ ਦਾ ਪਹਿਲਾ ਦਿਨ ਸੀ, ਯਾਨੀ ਮੱਘਰ ਦੀ ਸੰਗਰਾਂਦ ਸੀ। ਉਸ ਦਿਨ ਮੈਂ ਪਿਤਾ ਲਕਸ਼ਮਣ ਸਿੰਘ ਜੀ ਦੇ ਘਰ ਦੇ ਵਿੱਚ ਇਹ ਜਨਮ ਧਾਰਿਆ ਸੀ। ਮੇਰੇ ਮਾਂ ਪਿਓ ਨੇ ਕਹਿੰਦੇ ਚੰਗੀ ਤਰ੍ਹਾਂ ਮੈਨੂੰ ਪਾਲ ਪਲਾਸਿਆ, ਲਾਡ ਲਲਾਇਆ। ਫਿਰ ਕਹਿੰਦੇ ਵਿਦਿਆ ਪੜ੍ਹਨ ਵਾਸਤੇ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਾਂ ਪਿਓ ਨੇ ਭੋਜ ਦਿੱਤਾ। ਵਿਦਿਆ ਪੜ੍ਹ ਕੇ ਫਿਰ ਮੈਂ ਚਾਰੇ ਦੇਸ਼ਾਂ ਵਿੱਚ ਰਟਨ ਕੀਤਾ, ਯਾਨੀ ਚਾਰੇ ਤਰਫੀ ਵਿਚਿਆ। ਉਹ ਕਾਰਨ ਕਿ ਵੀ ਜਿਹੜਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਭਾਈ ਬਾਲਾ ਜੀ ਨੇ ਜਨਮ ਸਾਖੀ ਵਿੱਚ ਲਿਖਿਆ ਹੈ ਨਾ, ਉਹ ਥਾਂ ਥਾਂ ਵਿੱਚ ਜਾ ਕੇ ਖੋਜ ਕਰਨ ਵਾਸਤੇ ਇਹ 10 ਸਾਲ ਵਿਚਰਦੇ ਰਹੇ ਹੈ। ਕਾਬਲ ਕੰਧਾਰ, ਇੱਧਰ ਉੱਤਰ ਦੀ ਤਰਫ, ਦੱਖਣ ਦੀ ਤਰਫ, ਜਿੱਥੇ ਜਿੱਥੇ ਬਾਹਰਲੇ ਦੇਸ਼ਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਵੀ ਜੀ ਵਿਚਰੇ। ਬਾਕੀ ਸਤਿਗੁਰੂ ਜਿੱਥੇ ਕਿੱਥੇ ਗਏ 10 ਜਾਮਿਆਂ ਵਿੱਚ, ਉੱਥੇ ਉੱਥੇ ਇਹ ਕਵੀ ਜੀ ਵਿਚਰੇ। ਫਿਰ 10 ਸਾਲ ਤੋਂ ਬਾਅਦ ਇਹਨਾਂ ਨੇ ਇਹ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਲਿਖਿਆ ਸੀ। ਇਹ ਕਾਰਨ ਕੀ ਸੀ? ਕਹਿੰਦੇ ਅਪਰ ਪ੍ਰਯੋਜਨ ਨਾਇਕਸ਼ ਗੁਰਮਤ ਹਿਤ ਪ੍ਰਚਾਰ। ਵੀ ਹੋਰ ਮੇਰਾ ਕੋਈ ਪ੍ਰਯੋਜਨ ਸੀ ਨਹੀਂ, ਮਤਲਬ ਨਹੀਂ ਸੀਗਾ, ਵੀ ਸਹੀ ਮਾਇਨਾ ਵਿੱਚ ਗੁਰਮਤ ਦਾ ਜਿਹੜਾ ਪ੍ਰਚਾਰ ਹੋਵੇ ਸਿੱਖ ਪੰਥ ਵਿੱਚ, ਖਾਲਸੇ ਪੰਥ ਵਿੱਚ। ਖਾਲਸਾ ਰਚਿਓ ਗ੍ਰੰਥ ਜੈ ਗੁਣ ਗਣ ਲਿਹੋ ਵਿਚਾਰ। ਇਹ ਜਿਹੜਾ ਖਾਲਸ਼ੁੱਧ ਗ੍ਰੰਥ ਹੈ ਇਹ ਮੈਂ ਗੁਰਪੁਰ ਪ੍ਰਕਾਸ਼ ਨਾਮ ਦਾ ਬਣਾਇਆ। ਹੇ ਗੁਣੀ ਜਨ, ਤੁਸੀਂ ਸੋਚ ਵਿਚਾਰ ਲਿਓ ਤੇ ਕਦੋਂ ਇਹ ਗ੍ਰੰਥ ਦੀ ਸੰਪੂਰਨਤਾ ਕੀਤੀ ਸੀ? ਉਹ ਨਾਨਕ ਸ਼ਾਹੀ ਸੰਮਤ ਹੀ ਕਵੀ ਜੀ ਨੇ ਸਾਰੇ ਗ੍ਰੰਥ ਵਿੱਚ ਦੇਖਿਆ। ਨਾ ਤਾਂ ਬਿਕਰਮੀ ਸੰਮਤ, ਨਾ ਈਸਵੀ ਸੰਮਤ, ਨਾ ਸਾਕਾ ਸੰਮਤ, ਨਾ ਹੋਰ ਕੋਈ ਸੰਮਤ। ਸਾਰੇ ਗ੍ਰੰਥ ਵਿੱਚ ਜਿੱਥੇ ਕਿੱਥੇ ਹੈ ਨਾਨਕ ਸ਼ਾਹੀ ਗ੍ਰੰਥ ਸ਼ਾਹੀ ਸੰਬੰਧ ਹੀ ਦਿੱਤਾ। ਆਪ ਜੀ ਕਹਿੰਦੇ ਸੰਮਤ 450 ਸ੍ਰੀ ਗੁਰੂ ਨਾਨਕ ਸ਼ਾਹ ਸੁਧਾ ਸਰੋਵਰ ਮੈਂ ਛਪਿਓ ਕੱਤਕ ਪੁੰਨਿਆ ਮਾਂ। ਨਾਨਕ ਸ਼ਾਹੀ ਸੰਮਤ 450 ਸੀ ਤੇ ਬਿਕਰਮੀ ਸੰਮਤ ਸੀ ਉਸ ਵੇਲੇ 1975 ਤੇ ਕੱਤਕ ਦੀ ਪੁੰਨਿਆ ਸੀ, ਜਿਸ ਦਿਨ ਕਹਿੰਦੇ ਇਹ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਛਪ ਕੇ ਸੰਪੂਰਨ ਹੋਇਆ। ਯਾਨੀ 1975 ਕੱਤਕ ਦੀ ਪੁੰਨਿਆ ਨੂੰ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਪੂਰਾ ਹੋਇਆ ਸੀ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਂ ਹੀ ਨਾਨਕ ਸ਼ਾਹੀ ਸੰਮਤ ਹੈ, ਇਹ 552 ਚੱਲ ਰਿਹਾ ਹੈ। ਉਸ ਹਿਸਾਬ ਨੂੰ ਸਾਹਮਣੇ ਰੱਖ ਕੇ ਸਮਝੀਏ ਤਾਂ ਅਜੋਕੇ ਸਮੇਂ ਵਿੱਚ ਯਾਨੀ ਹੁਣ ਇਹ ਗ੍ਰੰਥ ਰਚੇ ਨੂੰ 102 ਸਾਲ ਹੋ ਗਏ। 450 'ਚ ਕੀ ਹੁਣ 550 ਹੈ, 52 ਹੈ ਚੱਲ ਰਿਹਾ, 102 ਸਾਲ ਹੋ ਗਏ ਇਹ ਗ੍ਰੰਥ ਰਚੇ ਹੋਏ ਨੂੰ। ਅਤੇ ਰਚਣ ਦਾ ਕਾਰਨ ਕਵੀ ਨੇ ਲਿਖਿਆ ਵੀ ਇਹ ਬੇਦੀਆਂ ਦੀ ਵੰਸ਼ ਵਿੱਚੋਂ ਪ੍ਰੇਮ ਸਿੰਘ ਜੀ ਹੋਏ, ਉਹ ਵੀ ਬੜੇ ਤਕੜੇ ਵਿਦਵਾਨ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਅਸ ਵੰਸ਼ ਵਿੱਚੋਂ ਹੋਏ ਹੋ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਵਾਲੀ ਜਨਮ ਸਾਖੀ ਭਾਈ ਪੋੜਾ ਮੋਖਾ ਰਾਹੀਂ ਲਿਖਾਈ ਸੀ। ਤੁਸੀਂ ਵੀ ਉਹ ਬਾਈ ਬਾਲਾ ਵਾਲੀ ਜਨਮ ਸਾਖੀ ਪੜ੍ਹੀ ਹੈ, ਮੈਂ ਵੀ ਪੜ੍ਹੀ ਹੈ, ਤੁਸੀਂ ਵੀ ਜਾਣਦੇ ਵੀ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਅੰਸ ਵੰਸ਼ ਵਿੱਚੋਂ ਅੱਗੇ ਉਹਨਾਂ ਦੀ ਹਜ਼ੂਰੀ ਵਿੱਚ ਇੱਕ ਸਿੱਖ ਸੀ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਿਹਾ, ਜਿਹਦਾ ਨਾਮ ਸੀ ਭਾਈ ਹੰਦਾਲ ਜੀ। ਇਹ ਜੰਡਲਾਲੇ ਨਗਰ ਦਾ ਨਿਵਾਸੀ ਸੀ ਅਤੇ ਇਹ ਲੰਗਰ ਵਿੱਚ ਗੁਰੂ ਮਹਾਰਾਜ ਦੇ ਆਟੇ ਗੁੰਨਣ ਦੀ ਸੇਵਾ ਕਰਿਆ ਕਰਦਾ ਸੀ। ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਵਿੱਚ ਚਲੇ ਗਏ, ਇਹ ਜਿਹੜਾ ਹੰਦਾਲ ਨਾਮੀ ਸਿੱਖ ਹੈ ਆਟਾ ਗੁੰਨ ਰਿਹਾ ਸੀ ਅਤੇ ਹੁਣ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੀ ਸੀ, ਮੱਥਾ ਟੇਕਣਾ ਸੀ, ਆਟੇ ਨਾਲ ਹੱਥ ਲਿਬੜੇ ਸੀ, ਮਨ ਵਿੱਚ ਖਿਆਲ ਕਰ ਰਿਹਾ ਵੀ ਹੁਣ ਕੀ ਕਰਾਂ, ਜੇ ਮਹਾਰਾਜ ਨੂੰ ਮੱਥਾ ਨਹੀਂ ਟੇਕਦਾ ਤਾਂ ਫਿਰ ਮੈਂ ਬੇਮੁੱਖ ਹੁੰਦਾ ਹਾਂ, ਜੇ ਮੱਥਾ ਟੇਕਦਾ ਆਟੇ ਨਾਲ ਹੱਥ ਲਿਬੜੇ ਹੈ, ਜਦੋਂ ਹੱਥ ਮੈਂ ਹੇਠਾਂ ਧਰਤੀ 'ਤੇ ਰੱਖਾਂਗਾ ਮਿੱਟੀ ਘਟਾ ਲੱਗ ਜਾਏਗਾ ਅਤੇ ਉੱਧਰ ਗੁਰੂ ਕੇ ਲੰਗਰ ਦੀ ਫਿਰ ਬੇਅਦਬੀ ਹੋਊਗੀ। ਫਿਰ ਇਹਨੇ ਕੀ ਕੀਤਾ, ਹੰਦਾਲ ਸਿੱਖ ਨੇ ਆਪਣੇ ਪਿੱਠ ਪਿੱਛੇ ਹੱਥ ਕਰ ਲਏ ਦੋਵੇਂ ਅਤੇ ਮੱਥਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਤੇ ਰੱਖਤਾ, ਮੱਥਾ ਟੇਕਤਾ। ਗੁਰੂ ਅਮਰਦਾਸ ਮਹਾਰਾਜ ਦੇਖ ਕੇ ਕਹਿੰਦੇ ਚੰਗਾ, ਤੇਰੀ ਵੰਸ ਦੇ ਵੀ ਸਾਨੂੰ ਐਂ ਮੱਥਾ ਟੇਕ ਕੇ ਕਰਨੇ, ਐਂ ਪੂਜਾ ਕਰਨਗੇ। ਫਿਰ ਇਹਦੀ ਸੇਵਾ ਦੇ ਕੇ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹਨੂੰ ਮੰਜੀ ਵੀ ਦੇ ਦਿੱਤੀ ਸੀ, ਜਿਹੜੀਆਂ 22 ਮੰਜੀਆਂ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ੀਆਂ ਉਹਨਾਂ ਵਿੱਚੋਂ ਇਹ ਹੰਦਾਲ ਨੂੰ ਵੀ ਸਿੱਖੀ ਮਹਾਰਾਜ ਨੇ ਮੰਜੀ ਬਖਸ਼ੀ ਸੀ। ਇਹ ਆਪ ਤਾਂ ਠੀਕ ਰਿਹਾ, ਇਹਦਾ ਪੁੱਤਰ ਵੀ ਠੀਕ ਰਿਹਾ, ਅੱਗੇ ਜਿਹੜਾ ਇਹਦਾ ਪੁੱਤਰ ਆ ਸੀ ਨਾ ਉਹਦਾ ਨਾਂ ਸੀ ਬਿਧੀ ਚੰਦ। ਇੱਕ ਤਾਂ ਹੋਇਆ ਨਾ ਛੇਵੇਂ ਪਾਤਸ਼ਾਹ ਦੇ ਸਮੇਂ ਬਿਧੀ ਚੰਦ, ਇੱਕ ਇਹ ਜਿਹੜਾ ਹੰਦਾਲ ਨਾਮੇ ਸਿੱਖ ਹੈ ਜਿਹਨੂੰ ਮਹਾਰਾਜ ਨੇ ਮੰਜੀ ਬਖਸ਼ੀ ਸੀ, ਇਹਦਾ ਪੋਤਰਾ ਹੋਇਆ ਉਹਦਾ ਨਾਂ ਵੀ ਬਿਧੀ ਚੰਦ ਸੀ। ਉਹ ਸਾਗਰ ਜਾਈ ਸੀ ਅਤੇ ਉਹ ਸਿੱਖੀ ਤੋਂ ਵੀ ਦੂਰ ਸੀਗੀ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਇਹ ਹੰਦਾਲ ਦੇ ਪੋਤਰੇ ਦਾ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਵੀ ਇਹ ਕਿਹੋ ਜਿਹਾ ਸੀ। ਉਹ ਪੰਥ ਪ੍ਰਕਾਸ਼ ਦੇ ਵਿੱਚ ਧਿਆਏ 114 ਅਤੇ ਕਵਿਤ ਹੈ 48ਵਾਂ ਸਤਰ ਹੈ ਕਵਿਤ ਦੀ ਚੌਥੀ। ਉਹ ਲਿਖਿਆ ਪੋਤਰੇ ਹੰਦਾਲ ਕੇ ਮਹੰਤ ਹੋਏ ਬਿਧੀ ਚੰਦ, ਡੂਮਣੀ ਮੁਸਲਮਾਨੀ ਰਾਖੀ ਘਰ ਲਿਆਏ ਗਏ। इन्ना ये बिगड़ गया, इन्ना सिखी तो दूर हो गया भी ये बिधी चंद ने अपने घर दे विच मुसलमानी मरासन लिया के रख ली, जिस करके फिर सिखी तो सारा परिवार इन्हां दा दूर हो गया। अपने आप नूं भी मैं ठीक ठाक हाँ। फिर इन्हें गुरु नानक साहब महाराज की जिहड़ी जन्म साखी बिगाड़नी शुरू करती, उहदे विच अपनी मनमर्जी दे प्रसंग लिखने शुरू कर दे, राह बना दिते। इहदे नाल एक होर इहो जिहा साकत मिल गया, उह सी कबीर साहब जी दी अंश वंश विचों होया, जिहदा नां सी गुरदास। एक तां भाई गुरदास जी होए है, एक नौवें पातशाह दे समें भी गुरदास जी हो जो गुरु महाराज के चौर बरदार सन, ये पांच भाई गुरदास होए ने इतिहास विच आउंदा है। ये जरा कबीर साहब जी दी अंश-वंश विचों पैदा होया सी गुरदास, ये भी इहदे वर गई सी साकत ही। फिर इन्हां दोहां ने रल मिल के गुरु नानक साहब महाराज की जन्म साखी बिल्कुल ही बिगाड़ती, उहदा हुलिया ही होर करता। फिर जदों ये प्रेम सिंह बेदी बंश ने भी वह महाराज की भाई बाले वाली साखी पढ़ी, कवि संतोख सिंह का भी वह नानक प्रकाश पढ़िया, इधर ये जिहड़े आ कवि संत रेण प्रेम सिंह सी इन्हां ने भी इतिहास पढ़िया। फिर ये आप विच विचार करन लगे भी ये इतिहास नूं सोध के लिखिया जाए। भाई प्रेम सिंह जो बेदियां दी बंश सिंह विचों सी, उन्होंने कहा भी तुसी विद्वान हो, बाकी तुसी कवि संत रेण प्रेम सिंह जी गुरु अंगद साहब जी की अंश वंश विचों हो, तुहाडे सतगुरां ने ही भाई बाले तो जन्म साखी लिखाई सी, पैड़ा मुखा ने लिखी सी। ये जिहड़ी हुण जन्म साखी बिगाड़ी गई, इहनूं सोधो, हुण तुसी सोध के इतिहास लिखो। जिस करके फिर कवि संत रेण जी ने ये जिहड़ा गुरपुर प्रकाश नाम का ग्रंथ है वो चार जिल्दां विच छपवाया सी, चार जिल्दां विच लिखिया सी सोर सुधा के, वो अज आपां इत्थे प्रारंभ कर रहे हैं।